ਦਸਮ ਗੁਰੂ ਨੇ ਕਦੇ ਫਤਿਹ ਕਦੇ ਜਿੱਤ ਆਪਣੀ ਨਹੀਂ ਸੀ ਗਿਣੀ। ਆਪਣੀ ਜਿੱਤ ਵਿੱਚ ਮਾਲਕ ਪ੍ਰਭੂ ਦੀ ਜਿੱਤ ਵੇਖਦੇ ਸਨ। ਮਾਲਕ ਪ੍ਰਭੂ ਦਾ ਸਦਕਾ ਪਾਈ ਹੋਈ ਜਿੱਤ। ਆਪ ਜੀ ਦੀ ਹਰ ਇੱਕ ਬਾਣੀ ਇਸੇ ਮੰਗਲਾਚਰਨ ਤੋਂ ਸ਼ੁਰੂ ਹੋਇਆ ਕਰਦੀ ਸੀ। ਆਪਣੀ ਜਿੱਤ ਵਿੱਚ ਉਹ ਸਦਾ ਮਾਲਕ ਦੀ ਜਿੱਤ ਤੱਕਿਆ ਕਰਦੇ ਸਨ। ਮੈਂ ਤਾਂ ਇੱਕ ਵਸੀਲਾ ਸਾਂ ਉਸ ਜਿੱਤ ਲਈ। ਹੱਥ ਤਾਕਤ ਬਲ ਪਿੱਛੇ ਉਸ ਮਾਲਕ ਦਾ ਸੀ।
ਇੱਕ ਓਂਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਕੀ ਫਤਿਹ ਜਾਪ। ਜਾਪ ਇਹ ਨਾਮ ਹੈ ਇਸ ਬਾਣੀ ਦਾ। ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ। ਮੁੱਖ ਵਾਕ ਮੁੱਖ ਦਾ ਵਾਕ ਲਫ਼ਜ਼ ਮੁੱਖ ਵਾਕ ਦੇ ਨਾਲ ਜੋ ਸ੍ਰੀ ਵਰਤਿਆ ਹੈ ਉਸਦਾ ਅਰਥ ਲਵਾਂਗੇ ਪਵਿੱਤਰ। ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਪਾਤਸ਼ਾਹੀ ਦਸਵੀਂ ਜੀ ਦੇ ਪਵਿੱਤਰ ਮੁੱਖ ਦਾ ਵਾਕ ਛਪੈ ਛੰਦ। ਇਹ ਜੋ ਛੰਤ ਹੈ ਇਸਦਾ ਨਾਮ ਹੈ ਛਪੈ। ਕਵਿਤਾ ਦੀ ਚਾਲ ਦੇ ਹਿਸਾਬ ਨਾਲ ਛੰਤਾਂ ਦੇ ਨਾਮ ਹਨ। ਇੰਗਲਿਸ਼ ਪੋਇਟਰੀ ਵਿੱਚ ਕਵਿਤਾ ਦੀ ਚਾਲ ਨੂੰ ਮੀਟਰ ਆਖਦੇ ਹਨ। ਜਾਪ ਸਾਹਿਬ ਵਿੱਚ 10 ਕਿਸਮਾਂ ਦੀ ਕਵਿਤਾ ਹੈ। 10 ਪ੍ਰਕਾਰ ਦੇ ਛੰਤ ਵਰਤੇ ਗਏ ਹਨ। ਛੰਤਾਂ ਦਾ ਵੇਰਵਾ ਇਸ ਪ੍ਰਕਾਰ ਹੈ। ਛਪੈ ਛੰਦ ਇਸ ਨਾਲ ਸ਼ੁਰੂਆਤ ਹੈ ਜਾਪ ਸਾਹਿਬ ਦੀ। ਇਸ ਦਾ ਇੱਕ ਬੰਦ ਹੈ ਭੁਜੰਗ ਪ੍ਰਿਆਤ। ਛੰਦ ਨੰਬਰ 2 ਤੋਂ 28 ਤੱਕ 27 ਬੰਦ। ਚਾਚਰੀ ਛੰਦ ਨੰਬਰ 29 ਤੋਂ 43 ਤੱਕ 15 ਬੰਦ। ਭੁਜੰਗ ਪ੍ਰਿਆਤ 44 ਤੋਂ 61 ਤੱਕ 18 ਬੰਦ। ਚਾਚਰੀ 62 ਤੋਂ 63 ਤੱਕ 2 ਬੰਦ। ਭੁਜੰਗ ਪ੍ਰਿਆਤ 64 ਤੋਂ 73 ਤੱਕ 10 ਬੰਦ। ਚਰਪਟ 74 ਤੋਂ 78 ਤੱਕ 5 ਬੰਦ। ਰੁਆਲ 79 ਤੋਂ 86 ਤੱਕ 8 ਬੰਦ। ਮਧੂਭਾਰ 87 ਤੋਂ 93 ਤੱਕ 7 ਬੰਦ। ਚਾਚਰੀ 94 ਤੋਂ 95 ਤੱਕ 2 ਬੰਦ। ਭੁਜੰਗ ਪ੍ਰਿਆਤ 96 ਤੋਂ 98 ਤੱਕ 3 ਬੰਦ। ਚਾਚਰੀ 99 ਤੋਂ 102 4 ਬੰਦ। ਭਗਵਤੀ 103 ਤੋਂ 132 30 ਬੰਦ। ਫਿਰ ਚਾਚਰੀ 133 ਤੋਂ 141 9 ਬੰਦ। ਚਰਪਟ 142 ਤੋਂ 144 3 ਬੰਦ। ਰਸਾਵਲ 145 ਤੋਂ 149 5 ਬੰਦ। ਭਗਵਤੀ 150 ਤੋਂ 160 11 ਬੰਦ। ਮਧੂਭਾਰ 161 ਤੋਂ 170 10 ਬੰਦ। ਹਰਬੋਲ ਮਨਾ 171 ਤੋਂ 184 14 ਬੰਦ। ਭੁਜੰਗ ਪ੍ਰਿਆਤ 185 ਤੋਂ 188 4 ਬੰਦ। ਇਹ ਕਛਰੀ 199 ਤੋਂ 198 8 ਬੰਦ। ਭੁਜੰਗ ਪ੍ਰਿਆਤ 197 ਤੋਂ 199 3 ਬੰਦ। ਕੁੱਲ ਜੋੜ ਬੰਦਾਂ ਦਾ 199। ਜੇਕਰ ਤੁਸੀਂ ਛੰਦਾਂ ਦੇ ਵੇਰਵੇ ਵੱਲ ਗੌਰ ਕਰੋਗੇ ਤਾਂ ਪਾਓਗੇ ਕਿ ਭੁਜੰਗ ਪ੍ਰਿਆਤ ਇਹ ਛੰਦਾਂ ਦੀ ਕਿਸਮ 6 ਵਾਰੀ ਰਿਪੀਟ ਹੁੰਦੀ ਹੈ। ਚਾਚਰੀ 4 ਵਾਰੀ, ਚਰਪਟ 2 ਵਾਰੀ, ਮਧੂਭਾਰ 2 ਵਾਰੀ, ਭਗਵਤੀ 2 ਵਾਰੀ, ਬਾਕੀ ਦੀਆਂ 5 ਕਿਸਮਾਂ 1-1 ਵਾਰੀ। ਇਸ ਤਰ੍ਹਾਂ 22 ਕਿਸਮਾਂ ਵਰਤੀਆਂ ਹਨ ਛੰਦਾਂ ਦੀਆਂ ਸਤਿਗੁਰਾਂ ਨੇ। ਛਪੈ ਛੰਦ ਤਵ ਪ੍ਰਸਾਦ। ਤਵ ਤੇਰੀ, ਪ੍ਰਸਾਦ ਦੱਦੇ ਨੂੰ ਸਿਆਰੀ ਨਾਲ ਕਿਰਪਾ ਦੁਆਰਾ। ਤਵ ਪ੍ਰਸਾਦ ਹੇ ਅਕਾਲ ਪੁਰਖ, ਇਹ ਬਾਣੀ ਤੇਰੀ ਕਿਰਪਾ ਸਦਕਾ ਉਚਾਰ ਰਿਹਾ ਹਾਂ। ਜ਼ਬਾਨ ਮੇਰੀ ਆਵਾਜ਼ ਤੇਰੀ, ਮੂੰਹ ਮੇਰਾ ਬੋਲ ਤੇਰੇ। ਨਿਮਰਤਾ ਦੇ ਘਰ ਵਿੱਚ ਸਤਿਗੁਰੂ ਆ ਕੇ ਆਖ ਰਹੇ ਹਨ, ਮੇਰੀ ਕੀ ਸੱਤਾ ਜੋ ਮੈਂ ਕੁਛ ਆਖ ਸਕਾਂ। ਮੈਂ ਤਾਂ ਉਹੀ ਕੁਛ ਆਖਦਾ ਹਾਂ ਜੋ ਤੂੰ ਮੈਥੋਂ ਅਖਵਾਉਂਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਵੀ ਅਜਿਹੇ ਬਚਨ ਬਾਣੀ ਵਿੱਚ ਦਰਜ ਕੀਤੇ ਹਨ। ਹਾਂ ਆਪੋ ਬੋਲ ਨਾ ਜਾਣਦਾ, मैं कहया सब हुक्मा जियो। हे प्रभु, मैं ता कुछ आखण जानदा ही नहीं। जिवें जिवें तेरा हुक्म हुंदा है, जिवें जिवें तेरी बख्शिश हुंदी है, तिवें तिवें मैं बाणी उचारदा हां। बाबा जी दी जन्म साखी जेकर गौर नाल पढ़ो तां थां थां लिखिया मिलदा है। मर्दानिया रबाब संभाल, बाणी आई है। कदे नहीं आख्या मर्दानिया रबाब संभाल, मैं बाणी उचारण लगा हां। सदा एवें आख्या बाणी आई है। बाणी ता भाई बख्शिश है, बाणी प्रसाद है, बाणी कृपा है अकाल पुरख दी। ये बाणी नू मनुखी बोल समझोगे ता ये कविता ही रह जाएगी। सारी महानता खत्म हो जांदी है बाणी दी जदों ए मनुखी समझ लैंदे हो। अते आखदे आ चंगे चंगे कवि, चंगियां चंगियां कवितावां लिखण वाले कई हो गुजरे। कविता कदे बाणी दा स्थान लै नहीं सकती। बेशक बाणी भी कविता दे रूप विच लिखी गई है, पर ए महान है क्योंकि ए अरशों उतरे बोल हन, ए आकाशवाणी है, ए अकाल पुरख दे बोल हन। बाणी शुरू करन तो पहला एक निकी जिही बेनती। बाणी पढ़न लग्या विश्राम किथे किथे देना है, इसका खास ख्याल रख्या करो। विश्राम ना लाए जान या फिर गलत थाई लाए जान, ता बाणी ना सिर्फ समझनी औखी हो जांदी है बल्कि बाज दफा अनर्थ हो जांदा है, क्योंकि अर्थ गलत हो जांदे हैं। चक्र चहन अर वर्ण, जात अर पात नहन जय, रूप रंग अर रेख, पेख को कह न सकत कह। अचल मूरत अनपौ प्रकाश, अमतोज कहिज, कोट इंद्र इंद्राण, शाह शाहान गणिज। त्रै पवन महीप, सुर नर असुर, नेत नेत बंत्रिन कहत, तव सर्ब नाम कथय कवन, कर्म नाम वर्णत सुमत। चक्र चहन और वर्ण, जात और पात नहिं जय। चक्र, आओ पहला लफज चक्र नु समझिए। दसम पातशाह दी बाणी विच लफज चक्र तीन वखरे वखरे अर्थां विच आया है। चक्र दा एक अर्थ दिशा, जिवें चत्र चक्र वर्ती। हे अकाल पुरख, तू चारे दिशा विच वर्त रहा है। चतुर चक्र मान ही चारे दिशावां दे लोग तेनों मन दे हन, तेनों सिर निवान दे हन। दूजा चक्र दार्थ शस्त्र, जिवें सुदर्शन चक्र कृष्ण जी दा शस्त्र। चक्र बक्र फिरे, हे अकाल पुरख, तेरा मौत रूपी चक्र, तेरा मौत रूपी शस्त्र बड़ा टेढ़ा वेढ़ा घूम रहा है। ना जाने ए कदों किसे ते वार कर जाए, ना जाने कदों किसे ते ए चल जाए। चक्र तीसरा अर्थ गोल रेखावां, गोल निशान। हत्थां पैरां दियां रेखावां, हत्थां और पैरां दियां उंगलां दे पोटियां ते निशान पाई दे हन।